ਸਤਨਾਮ ਵਾਹਿ ਗੁਰੂ ਸਾਹਿਬ ਜੀਓ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤ ਹੈ, ਤਤਹਿ ਕੁਟੰਬ ਮੋਹ ਮਿਥਿਆ, ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਨਾਚ ਵਿਦਿਆ ਨਿਧਾਨ ਨਿਗਮੰਗ, ਨਾਚ ਗੁਣਗਿਆ ਨਾਮ ਕੀਰਤਨ ਹੈ। ਨਾਚ ਰਾਗ ਰਤਨ ਕੰਠੰ, ਨੈ ਚੰਚਲ ਚਤੁਰ ਚਾਤੁਰ ਹੈ। ਭਾਗ ਉਧਮ ਲਬਧਿੰ ਮਾਇਆ, ਨਾਨਕ ਸਾਧ ਸੰਗ ਖਲ ਪੰਡਿਤ ਹੈ। ਭਾਗ ਉਧਮ ਲਬਧਿੰ ਮਾਇਆ, ਨਾਨਕ ਸਾਧ ਸੰਗ ਖਲ ਪੰਡਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਹਜ਼ੂਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਪਾਵਨ ਪਵਿੱਤਰ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਨੇ, ਪੰਚਮ ਗੁਰਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਨੰਬਰ 30 ਔਰ 31 ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਭੈ ਭਾਵਨੀ ਵਿੱਚ ਰਹਿ ਕੇ ਆਪਾਂ ਕਰ ਸਕੀਏ। ਅਸੀਸ ਆਪਣੀ ਬਖਸ਼ਣੀ ਕਿਰਪਾ ਗੁਰਦੇਵ ਕਰਨ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਹਨਾਂ ਦੋਨਾਂ ਸ਼ਲੋਕਾਂ ਦੇ ਅੰਦਰ ਦੋ ਵੱਖ ਵੱਖ ਵਿਸ਼ਿਆਂ ਉੱਪਰ ਸਾਨੂੰ ਕਿਰਪਾ ਕਰਕੇ ਉਪਦੇਸ਼ ਪੈ ਕਰਦੇ ਨੇ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਮਨਾ ਇਸ ਪਰਿਵਾਰ ਦੇ ਮੋਹ ਵਿੱਚ, ਇਸ ਸੰਸਾਰ ਦੇ ਮੋਹ ਵਿੱਚ ਜਿਹੜਾ ਤੂੰ ਰਚ ਚੁੱਕਾ, ਯਾਦ ਰੱਖ ਇਹ ਸੰਸਾਰ ਦਾ ਮੋਹ ਨਿਭਣ ਵਾਲਾ ਨਹੀਂ। ਇਹ ਤਾਂ ਇਸ ਤਰ੍ਹਾਂ ਜਿਵੇਂ ਮਾਨੋ ਕਿ ਇੱਕ ਮਿਰਗ ਨੂੰ ਪਿਆਸ ਲੱਗੀ ਹੋਵੇ, ਜਿਵੇਂ ਇੱਕ ਰੁੱਖ ਦੀ ਛਾਂ ਹੋਵੇ, ਤੇ ਤੀਸਰਾ ਗੁਰਦੇਵ ਨੇ ਅੱਜ ਬਚਨ ਕੀਤਾ ਜਿਵੇਂ ਇਹ ਮਾਨੋ ਗੰਧਰਵ ਨਗਰੀ ਹੋਵੇ। ਤੇ ਇਹ ਸਤਿਗੁਰੂ ਨੇ ਬਚਨ ਜਿਹੜੇ ਕੀਤੇ, ਕਹਿਣ ਲੱਗੇ ਦੁਨੀਆਂ ਦਾ ਮੋਹ ਇਸੇ ਤਰ੍ਹਾਂ ਦਾ ਨਿਭਣ ਵਾਲਾ ਨਹੀਂ, ਦੇਖਦਿਆਂ ਅਲੋਪ ਹੋ ਜਾਂਦਾ ਹੈ। ਤੇ ਅਗਲੇ ਸ਼ਲੋਕ ਵਿੱਚ ਹਜ਼ੂਰ ਨੇ ਕਿਹਾ, ਜੇ ਕਿਸੇ ਮਨੁੱਖ ਕੋਲ ਗਿਆਨ ਨਹੀਂ, ਉਹਦੇ ਗਲੇ ਵਿੱਚ ਰਸ ਨਹੀਂ, ਉਹਦੇ ਕੋਲ ਕੋਈ ਵੇਦਾਂ ਸ਼ਾਸਤਰਾਂ ਦਾ ਅਭਿਆਸ ਨਹੀਂ, ਨਾ ਉਹ ਚਲਾਕ ਚੁਸਤ ਸਿਆਣੇ, ਪਰ ਜੇ ਕਿਤੇ ਉਹ ਮਨੁੱਖ ਵੀ ਗੁਰੂ ਪਰਮੇਸ਼ਵਰ ਦੀ ਸੰਗਤ ਵਿੱਚ ਆ ਜਾਏ ਤੇ ਮੇਰਾ ਸਤਿਗੁਰੂ ਉਸ ਮੂਰਖ ਬੰਦੇ ਨੂੰ ਵੀ ਵਿਦਵਾਨ ਪੰਡਿਤ ਬਣਾ ਦਿੰਦਾ। ਸ਼ਲੋਕ ਇਸ ਕਰਕੇ ਆਪਾਂ ਦੋ ਦੋ ਲੈ ਰਹੇ ਹਾਂ। ਕੋਸ਼ਿਸ਼ ਕਰਾਂਗਾ ਸਮੇਂ ਦੇ ਅੰਦਰ ਇਹਨਾਂ 27 ਸ਼ਲੋਕਾਂ ਦਾ ਭੋਗ ਪੈ ਜਾਏ। ਅੱਗੋਂ ਆਪਾਂ ਦੋ ਦੋ ਤਿੰਨ ਤਿੰਨ ਸ਼ਲੋਕਾਂ ਦੇ ਵਿਸ਼ੇ ਲੈ ਕੇ ਵਿਚਾਰ ਕਰਨੀ। ਖੈਰ, ਪਹਿਲਾ ਜਿਹੜਾ ਬਚਨ ਗੁਰਦੇਵ ਨੇ ਅੱਜ ਸ਼ਲੋਕ ਵਿੱਚ ਕੀਤਾ, संसार का मोह निभण वाला नहीं। धन गुरु ग्रंथ साहब की बाणी विच ये तिने उदाहरणा बहुत वरी आईया ने। मिर्ग की तृष्णा, गंधर्व नगरी ते रुख की शान, कई बारी जेड़िया उदाहरणा परत परत के आउण ते सोची दा भी आपां इन्हां दे अखनी अर्थ ना करिए, इन्हां दे पिछोकड़ विच भी जाना चाहिए। सतगुरु ने उदाहरण क्यों दे दिती? भाई गुरदास होरां दी बाणी विच भी ये उदाहरणा ने। मृग तृष्णा दा भाव विद्वान सज्जन करदे ने कि जदों गर्मी दे दिनां दे विच सूरज दीआं किरणां धरती ते पैंदीआं ने ते कदी रेतले स्थान ते रेगिस्तान दे किते मारूथल दे इलाके भी जाके देखो, जदों सूरज दी किरण धरती ते पैंदी है ते जमीन ते पई हुई रेत ओदियां किरणां नाल चमकदी है ते दूरों इंज प्रतीत हुंदा जिवें पानी दी एक झील, पानी दा एक तालाब जां पानी दा एक दरिया साडे वल नूं वधदा पिआ। सतगुरु कहिंदे ने असल विच ओह पानी है नहीं, केवल सिर्फ सूरज दियां किरणां पैण दी देर सी। उस चमक ने, रेत दी चमक ने अंदर नूं भुलेखा पा दिता जिवें पानी है, ते मिर्ग नूं प्यास लगदी है ते प्यास दा तड़पदा होया मिर्ग अखां नूं भुलेखा पै गया। ध्यान रखना, उस चमक दी रेत नूं देख के मिर्ग उस चमक वल नूं दौड़दा कि शायद किते पानी दी बूंद मिल जाए, किते पानी दी झील तो मेरी प्यास दूर हो जाए। पर मेरे गुरु ग्रंथ साहिब सच्चे पिता कहिंदे ने मिर्ग सारा दिन प्यासा जांदा है, उस रेत दी चमक ते भुलेखा खा के भरोसा कर बैठदा है, सारा दिन दौड़दा रहिंदा है। पर विचारे नूं सारा दिन उस चमक ने अपने पिछे लाई रखिया, ज्यों ज्यों ओ चमक दे नेड़े जांदा है त्यों त्यों पानी दूर भसदा है, ते सारा दिन दौड़न तो बाद मिर्ग नूं सवाए मौत तो ओदे पल्ले पानी दी एक भी बूंद नहीं पैंदी। साहिब कहिंदे ने दूरों चमक बड़ी है, दूरों प्रतीत हुंदा कि पानी है पर असल विच पानी है नहीं। सतगुरु ने दूसरी उदाहरण लई मैं इस शब्द भी जिहड़ियां दो उदाहरणां आईयां ने, गंधर्व नगरी की इनू वैसे भाई कान सिंह नाभा ने यह भी शब्द वरते ने, हर चंदौरी भी इनू कहिंदे ने, गंधर्व नगरी भी कहिंदे ने, इनू चित्रम भी कहिंदे ने, इनू सिकोट भी कहिंदे ने, ते गुरु ग्रंथ साहिब जी दी बाणी विच साहिब जी कहिंदे ने इनू इथों तक हरीश हरीश चंद्रपुर भी कहिंदे। कई बारी असीं जदों पढ़ने हर चंदौरी की है, अर्थ सिर्फ इन्ने को जरूर करने हैं कि एक ख्याली नगरी एक हवाई किला है, पर सियाने विद्वाना ने एदे पिछोकड़ कोई उदाहरण दिती। जदों हर चंदौरी कहांगे, हरीश चंद्रपुर कहांगे, जां सानू गंधर्वा नगरी कहांगे, ते कुदरती तौर ते ए सवाल ए तर्क पैदा होवेगा, ए गंधर्व नगरी है की, एदी आरंभता किवें होई, ते मारकंडे पुराण दे अंदर एदी बड़ी सोहनी घटना दिती। भाई कान सिंह नाभा होरां ने इनू विस्तार नाल अंकित कीता है। कहन लगे सूरज वंश दे अंदर 28वां राजा होया जिदा नाम सी हरीश चंद्र, एदे पिता दा नाम सी त्रिशंकु। ते भाई साहिब भाई कान सिंह नाभा लिखदे ने, मैं संखेप विच अर्ज करदे हां, कहिंदे ने कि हरीश चंद्र जिहड़ा दानी पुरश सी, एक वारी विश्वामित्र ने किसे तरीके दे नाल, मैं डिटेल विच नहीं जाना चाहुंदा, इहदे तो दान मंगिया, सब कुछ एदे तो मंग लिया, केवल एक तन दे कपड़े, एक दी इस्त्री ते एक दा पुत्र रोत ओ रहण दिते, बाकी एदे पले कुछ ना छड्या, इनू जंगल भी ढक दिता। ते लिखदे ने विद्वान सज्जन, यही हरीश चंद्र जदों बनारस वल नूं तुरिया, फिर ओ मिलिया विश्वामित्र, ओने फिर दान दी अगे दक्षिणा मंगी, ते ओदे बदले उसने अपने पुत्र ते घर वाली नूं वेच के भी ऋषि नूं खुश कीता। परत के कहिंदे ने आप ए चंडाल दे दर ते विक गया, जिनू धर्मराज कहिंदे ने, एदा कम सी के शमशान घाट विच मुरदियां दे कपड़े उतारने, परमेश्वर दी करनी एदी राणी ते पुत्र विक चुके ने, ते जदों एदे पुत्र दी मौत सप दे डंगन नाल होई ते पुत्र दी लाश नूं लै के शमशान घाट आई, राजे ने अपने फर्ज नूं पूरिया कीता। ते उस वक्त कहिंदे ने देवते आए, उन्होंने कहा राजन तेरी जेड़ी सेवा सफल हो गई, तेनू असी स्वर्ग का राज देने हैं। ते राजे ने कहा नहीं, मैं अपने मालक धर्म राज दे हुक्म तो बिना जाना नहीं। धर्म राज ने उस वक्त कहा तू चला जा, खैर संखेप विच मैं अर्ज करा एदे पुत्र नू राज तिलक भी मिल गया। कहिंदे ने इहने कहा मैं इकले नहीं, अपनी परजा समेत जाने। परजा समेत ए स्वर्ग नू गया, इंद्र लोक नू गया। कहिंदे ने नारद ने ना फरेब करके इस तो दान अपना करन दी महिमा करा दिती। ए विचारा महिमा कर बैठा, इहनू स्वर्ग तो सटिया गया। रस्ते विच अजे आउंदा पिया ते इहने ईश्वर अगे अपनी कीती होई भुल दी खिमा मंगी। ते कहिंदे जिथे इहने खिमा मंगी ते परमेश्वर दी करनी, उथे दी नगरी अटक गई। ओनू कहिंदे ने गंधर्वा नगरी, ना ओ थले वे ना ओ उत्ते वे। पर गुरमत विच इहदा उदाहरण जिहड़ी लई, इहनू केवल ख्याली नगरी कहे, नगरी किते है नहीं। असल विच आपां देखने जदों सूरज सर्दी दे दिनां विच धुंद पै ते ओदियां किरणां आसमान ते जदों धुंद ते पैंदियां ने ते गाढ़ी धुंद जिहड़ी है अखां नूं भुलेखा पाउंदी है ते साडा मन जिहड़ा कई तरहां दियां तस्वीरां उस धुंद विचों चित्र लैंदा है, मकान बना लैंदा है, सोहणे बाग बना लैंदा है। केवल साडियां अखां दा भुलेखा ते अंदर दा चितवन है, पर असल विच ओ बाग ओ महल हुंदे नहीं। धन गुरु ग्रंथ साहिब जी ने अज बचन कीता, कहन लगे प्यारिया असल विच ए गंधर्वा नगरी ते भरोसा करना, दूसरी गल मृग दी तृष्णा रेत दी चमक ते पानी समझ के भरोसा कर लेना, ते तीसरा बचन कीता रुख दी छां ते भरोसा करना। ए कदी वी नाल निभदे नहीं हूं, असलियत इना दी नहीं। इसे तरह जेड़ा तू मोह परिवार दे मोह विच टिके ए भी निभण वाले नहीं, ए भी केवल तेरे अंदर दा एक भुलेख है। सतगुरु की बाणी विच असीं पढ़ने आ, साहिब कहिंदे ने कि मृग तृष्णा पेख भुलणे वुठे नगर गंधर्व। कहन लगे ना ते भरोसा ना करी, पर किदे ते भरोसा करने, जिन्नी सच आराध्या नानक मन तन सब, इस मोह ते यकीन ना कर, तू सच्चे नाम नू आराध लै, क्योंकि नाम ता अगे निभण वाला है। गुरु तेग बहादुर जी दे बचन पढ़ने आ, उन्होंने भी यही कृपा कीती। कहिंदे ए तां इसे तरह मोह वे छिन भंगर के जिमें मानो किसी ने रेत लै के दीवार बना दिती। कंध बनाई बड़ी सोहनी है, रेत दी कंध सदा रहिंदी नहीं। गुरु तेग बहादुर जी कहिंदे ने ऐ मेरे मना, तू ए गल सच्ची तौर ते दृढ़ कर लै, जिमें रेत दी कंध चिरदिआं ओदे ढेंडिआं देरी नहीं, ते जिस मोह विच तू खचत होया बैठे एदे भी बिनसदिआं कोई देरी नहीं लगनी। साहिब ने बचन कीता, कहन लगे बारू भीत बनाई रच पच, रैत नहीं दिन चार, तैसे ही ए सुख माया के उर्जियो कांगवार। ए वेखन नू भुलेखा पांदी है, पर असलियत ए भी कुछ होर। गुरमत दे महान व्याख्याकार भाई साहिब भाई गुरदास होरां ने अपनी वार दे अंदर बड़ी प्यारी उदाहरण इस परछाए दिती। उन्हां ने एक नहीं तीन चार उदाहरण दित्तियां। कहिंदे ने कई वारी केवल भुलेखा पै जांदा है, पर असलियत कुछ होर हुंदी। भाई गुरदास ने पहली उदाहरण दित्ती इस गंधर्व नगरी दी। कहन लगे इस धुंद दी बनी कोई ख्याली नगरी ते यकीन ना करी, उन्हां बागां विच तेनू मिठे फल नहीं मिलने, ओ जिहड़े किले तू चितवी बैठा है उन्हां विच तेनू रहण दा समां नहीं मिलना। कुछ है नहीं, केवल अखां दा भुलेखा है, असलियत कुछ होर है। ते भाई साहिब ने दूसरी उदाहरण लई, कहन लगे हुण रात नूं आपां सुते हां ते सुत्यां सुपना आया, प्या बंदा भावे रात नूं भुखा ही होवे, इन्नी भी घर कमाई ना होवे कि रात नूं पेट भर के रोटी भी खा सके, रात नूं भुखा सुता है ते सुपना आ गया मैं सम्राट बन गया वा। भाई गुरदास कहिंदे ने सुपने विच फौज भी रखी है, सुपने अंदर इहदे कोल परजा भी है, सुपने विच झोके सलामा करन वाले भी ने, पर सुपने दे राज ते यकीन ना करी, क्योंकि जदों अख खुलेगी उसी मंजे ते पिए जिथे रात नूं तू भुखा सुता से। सुपने विच राज भोगे ने, पर सुपने दे राज दा सुख अखां खोल के कदी नहीं मिलदा। भाई गुरदास कहिंदे ने संसार दा सुख इक सुपने ही, जिन्नी देर तक माया दी नींद भी सुता है ए सुपना अपने, ਤੇ ਜਿੱਦਣ ਮੌਤ ਆਈ ਅੱਖ ਖੁੱਲੀ ਤੇ ਯਾਦ ਰੱਖੀ ਉਦਣ ਚੇਤਾ ਆ ਜਾਣੇ ਜਿਹਨੂੰ ਮੈਂ ਆਪਣਾ ਸਮਝੀ ਬੈਠਾ ਸਾਂ ਇਹਨਾਂ ਵਿੱਚੋਂ ਤੇ ਮੇਰਾ ਕੋਈ ਹੈ ਨਹੀਂ ਕਿੱਥੇ ਪਰਜਾ ਕਿੱਥੇ ਇਹਦੀ ਸਲਤਨਤ ਕਿੱਥੇ ਫੌਜ ਤੇ ਕਿੱਥੇ ਪਰਿਵਾਰ ਜਿਵੇਂ ਸੁਪਨੇ ਦਾ ਰਾਜ ਸੱਚਾ ਨਹੀਂ ਤੇ ਦੁਨੀਆਂ ਦਾ ਮੋਹ ਵੀ ਨਿਭਣ ਵਾਲਾ ਨਹੀਂ ਇਹ ਵੀ ਸੱਚਾ ਨਹੀਂ ਸੁੱਤਿਆਂ ਹੈ ਪਰ ਜਾਗਦਿਆਂ ਨਹੀਂ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ ਕਹਿਣ ਲੱਗੇ ਗਰਮੀ ਪੈਂਦੀ ਆਪਾਂ ਰੁੱਖ ਦੀ ਛਾਂ ਤੇ ਯਕੀਨ ਨਾ ਕਰੀਏ ਕਿਉਂਕਿ ਦਿਨ ਚੜ੍ਹਦਾ ਤੇ ਰੁੱਖ ਦੀ ਛਾਂ ਪੱਛਮ ਵਾਲੇ ਪਾਸੇ ਲਹਿੰਦੇ ਵਾਲੇ ਪਾਸੇ ਵੀ ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਸੂਰਜ ਚੜਿਆ ਤੂੰ ਰੁੱਖ ਦੀ ਛਾਂ ਥੱਲੇ ਬੈਠ ਗਏ ਇਹ ਕਹਿ ਕੇ ਇਹ ਛਾਂ ਸਦਾ ਲਈ ਇਸੇ ਤਰ੍ਹਾਂ ਟਿਕੀ ਰਹਿਣੀ ਏ ਆਪਣੇ ਮਨ ਦੇ ਭਰਮ ਨੂੰ ਦੂਰ ਕਰ ਲੈ ਰੁੱਖ ਦੀ ਛਾਂ ਸੂਰਜ ਚੜਦਿਆਂ ਲਹਿੰਦੇ ਵੱਲ ਨੂੰ ਹੁੰਦੀ ਏ ਤੇ ਜਿੱਧਰ ਸੂਰਜ ਛਿਪਦਾ ਲਹਿੰਦੇ ਨੂੰ ਉਧਰ ਫਿਰ ਇਹ ਛਾਂ ਟਿਕਦੀ ਨਹੀਂ ਸੂਰਜ ਲਹਿੰਦੇ ਨੂੰ ਆਇਆ ਤੇ ਛਾਂ ਚੜ੍ਹਦੇ ਨੂੰ ਚਲੀ ਗਈ ਇਹਦੇ ਤੇ ਕੀ ਯਕੀਨ ਕਰੇਗਾ ਰੁੱਖ ਦੀ ਛਾਂ ਕਦੀ ਵੀ ਭਰੋਸਾ ਨਾ ਕਰੀ ਟਿਕਣੀ ਨਹੀਂ ਜਿਵੇਂ ਰੁੱਖ ਦੀ ਛਾਂ ਨਹੀਂ ਟਿਕਦੀ ਮਨਾ ਪਿਸ ਕਿਸ ਮੋਹ ਵਿਚ ਪੈ ਗਿਆ ਟਿਕਣਾ ਇਹਨੇ ਵੀ ਨਹੀਂ ਸਤਿਗੁਰੂ ਨੇ ਬੜੇ ਕਮਾਲ ਦੇ ਬਚਨ ਕਹਿ ਆ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਪੁੱਤਰ ਤੇ ਇੱਕ ਸਪੁੱਤਰੀ ਸੀ ਬੀਬੀ ਵੀਰੋ ਬੜੇ ਪਿਆਰੇ ਬਚਨ ਕਹਿ ਸਤਿਗੁਰੂ ਨੇ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਰੱਖ ਦਿੱਤਾ ਮੇਰੇ ਗੁਰਦੇਵ ਨੇ ਪਿਆਰ ਹੈ ਪਰ ਮੋਹ ਨਹੀਂ ਸਤਿਗੁਰੂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਛੋਟੇ ਬਾਬਾ ਅਟਲ ਰਾਏ ਜੀ ਬਾਬਾ ਅਣੀ ਰਾਏ ਜੀ ਚੌਥੇ ਬਾਬਾ ਸੂਰਜਮਲ ਜੀ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ ਤੇ ਇੱਕ ਸਪੁੱਤਰੀ ਏ ਬੀਬੀ ਵੀਰੋ ਹੁਣ ਕਦੀ ਤੱਕਨੇ ਆ ਹਜ਼ੂਰ ਦੇ ਘਰ ਅੰਦਰ ਉਹਦੇ ਪੁੱਤਰਾਂ ਕੋਲ ਬੜੀ ਬਰਕਤ ਏ ਕਦੀ ਦੇਖੋ ਸਤਿਗੁਰੂ ਕੇ ਪਿਆਰਿਓ ਕਈ ਵਾਰੀ ਜਦੋਂ ਆ ਪੰਕਤੀਆਂ ਪੜ੍ਹੀ ਦੀਆਂ ਨੇ ਸਤਿਗੁਰੂ ਮੇਰਾ ਮਾਰਗ ਵੱਲ ਹੈ ਤੇ ਤਰਕਸ਼ੀਲ ਮਨ ਕਹਿੰਦਾ ਕੀ ਇਹ ਹੋ ਸਕਦਾ ਹੈ ਨਹੀਂ ਪਿਆਰਿਓ ਜਦੋਂ ਕੌਤਕ ਤੱਕੀ ਦੇ ਨੇ ਫਿਰ ਮਨ ਨੂੰ ਭਰੋਸਾ ਵੱਜਦਾ ਗੁਰੂ ਤਾਂ ਬਹੁਤ ਉੱਚਾ ਹੈ ਤੂੰ ਐਵੇਂ ਮਨਾ ਸ਼ੱਕ ਕਰਕੇ ਬਹਿ ਨਾ ਜਾਏ ਵੈਸੇ ਨਾ ਗੁਰੂ ਦੇ ਚਰਨਾਂ ਵਿੱਚ ਜਦੋਂ ਅਸੀਂ ਆਉਂਦੇ ਹਾਂ ਅਰਦਾਸ ਕਰਨੇ ਆ ਕਿ ਮੈਂ ਇੱਕ ਖਿਨ ਸਿਰ ਬੇਨਤੀ ਕਰਨ ਲੱਗਾ ਆਪਣੇ ਪ੍ਰਕਰਨ ਵੱਲ ਆਵਾਂਗਾ ਅਸੀਂ ਕੁਝ ਦਾਨ ਮੰਗਦੇ ਹਾਂ ਜਦੋਂ ਕਹਿੰਦੇ ਹਾਂ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਅੱਗੇ ਅਸੀਂ ਦੋ ਸ਼ਬਦ ਕਹਿੰਦੇ ਹਾਂ ਵਿਸਾ ਦਾਨ ਤੇ ਨਾਲ ਹੀ ਕਹਿੰਦੇ ਹਾਂ ਭਰੋਸਾ ਦਾਨ ਤੇ ਕਈ ਵਾਰੀ ਸੋਚੀਦਾ ਕਿ ਵਿਸਾ ਤੇ ਭਰੋਸੇ ਵਿੱਚ ਅੰਤਰ ਹੈ ਇਹ ਦੋਨੋਂ ਨੇੜੇ ਨੇੜੇ ਦੇ ਸ਼ਬਦ ਨੇ ਵਿਸਾਦਾਰ ਤੇ ਵਿਸ਼ਵਾਸ ਕੀ ਵਿਸ਼ਵਾਸ ਤੇ ਭਰੋਸਾ ਦੋ ਸ਼ਬਦ ਕਹਿ ਦਿੱਤੇ ਕਿ ਸਤਿਗੁਰੂ ਵਿਸਾਦਾਨ ਤੇ ਭਰੋਸਾਦਾਨ ਸ਼ਬਦ ਬਿਲਕੁਲ ਦੋਨੋਂ ਨੇੜੇ ਦੇ ਨੇ ਕੀ ਦੋਨਾਂ ਦੇ ਅਰਥਾਂ ਵਿੱਚ ਅੰਤਰ ਹੈ ਸੂਖਮ ਜਿਹਾ ਅੰਤਰ ਹੈ ਜਦੋਂ ਅਸੀਂ ਕਹਿੰਦੇ ਹਾਂ ਵਿਸਾਦਾਨ ਇਹਦਾ ਮਤਲਬ ਹੈ ਸਤਿਗੁਰੂ ਮੈਨੂੰ ਇੰਨੀ ਕੁ ਮਤ ਦੇਣੀ ਮੇਰੇ ਅੰਦਰ ਯਕੀਨ ਪੈਦਾ ਹੋ ਜਾਏ ਕਿ ਰੱਬ ਹੈ ਵਿਸਾਦਾਨ ਦਾ ਅਰਥ ਰੱਬ ਹੈ ਤੇ ਜਦੋਂ ਕਹਿੰਦਾ ਭਰੋਸਾ ਦਾਨ ਇਹਦਾ ਮਤਲਬ ਇਹ ਮੇਰੇ ਅੰਦਰ ਇੰਨਾ ਯਕੀਨ ਪੈਦਾ ਕਰ ਦੇ ਕਿ ਮੇਰੇ ਮਾਲਕ ਜਿੱਥੇ ਵੀ ਮੈਂ ਯਾਦ ਕਰਾਂ ਰੱਬ ਮੇਰੀ ਮਦਦ ਜ਼ਰੂਰ ਕਰੇਗਾ ਵਿਸਾ ਦਾਨ ਭਰੋਸਾ ਦਾਨ ਪਹਿਲੀ ਗੱਲ ਬਹੁਤ ਮਨੁੱਖ ਘੱਟ ਨੇ ਜਿਹਦੇ ਹਿਰਦੇ ਵਿੱਚ ਵਿਸ਼ਵਾਸ ਦੀ ਗੰਢ ਵੱਜ ਜਾਏ ਮਨ ਟਿਕਦਾ ਨਹੀਂ ਮੈਂ ਅਰਜ਼ ਕਰ ਰਿਹਾ ਮੋਹ ਨਿਭਣਾ ਨਹੀਂ ਰੁੱਖ ਦੀ ਛਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸਪੁੱਤਰ ਬਾਬਾ ਅਟਲ ਰਾਏ 9 ਸਾਲ ਦੀ ਉਮਰ ਏ ਗੁਰੂ ਤੇਗ ਬਹਾਦਰ ਜੀ ਦੇ ਮਾਂ ਇਹ ਸੱਕੇ ਪੁੱਤਰ ਸਨ ਮਾਤਾ ਨਾਨਕੀ ਦੇ ਦੋ ਪੁੱਤਰ ਸਨ ਬਾਬਾ ਅਟਲ ਵੱਡੇ ਸਨ ਗੁਰੂ ਤੇਗ ਬਹਾਦਰ ਜੀ ਛੋਟੇ ਸਨ ਕੀ ਸਿਰਫ ਇੰਨੀ ਕਿਰਪਾ ਕਿ ਰਾਤ ਨੂੰ ਮਿੱਤਰ ਨਾਲ ਖੇਡੇ ਨੇ ਮੀਤੀ ਉਹਦੇ ਸਵੇਰੇ ਸਵੇਰੇ ਕਿਆ ਮੋਹਣ ਰਾਤ ਪੈ ਗਈ ਏ ਦਿਨ ਚੜੇਗਾ ਮੀਤੀ ਵਾਰੀ ਤੂੰ ਦਈ ਦਿਨ ਚੜਿਆ ਬਾਬਾ ਖੁੰਡੀ ਖੇਡਣ ਆਇਆ ਪਰ ਮੋਹਣ ਆਇਆ ਨਹੀਂ ਸਾਧ ਸੰਗਤ ਉਸ ਵਕਤ ਕਹਿੰਦੇ ਨੇ ਬਾਬਾ ਮੋਹਣ ਨੂੰ ਰਾਤ ਸੱਪ ਲੜਿਆ ਮੋਹਣ ਨੂੰ ਤੇ ਸੱਪ ਲੜਨ ਨਾਲ ਮੌਤ ਹੋ ਗਈ ਮਾਂ ਰੋਂਦੀ ਪਈ ਏ ਬਾਬਾ ਅਟਲ ਗਏ ਕਹਿਣ ਲੱਗੇ ਮੋਹਣ ਨੂੰ ਕਹੋ ਮੇਰੀ ਮੀਤੀ ਦੇ ਗੁਰੂ ਦਾ ਪੁੱਤਰ ਸੀ ਨਾ ਮਾਂ ਨੇ ਪੈਰ ਪਕੜ ਕੇ ਕਿਹਾ ਕਹਿਣ ਲੱਗੀ ਗੁਰੂ ਕੇ ਪੁੱਤਰ ਮੇਰਾ ਮੋਹਣ ਜਾ ਚੁੱਕਾ ਕਹਿਣ ਲੱਗੇ ਸੁੱਤਿਆ ਤੁਸੀਂ ਉਠਾਉਂਦੇ ਕਿਉਂ ਨਹੀਂ ਇਹਨੂੰ ਕਹੋ ਮੇਰੀ ਵਾਰੀ ਦਾ ਰਾਤ ਇਹਨੇ ਮੈਨੂੰ ਕਿਹਾ ਸੀ ਵਾਰੀ ਦੇਣੀ ਏ ਮਾਂ ਨੇ ਕਿਹਾ ਬਾਬਾ ਉਹ ਉਸ ਨੀਂਦ ਵੀ ਸੌ ਚੁੱਕਾ ਅੱਗੇ ਸੌਂਦਾ ਸੀ ਮੈਂ ਆਵਾਜ਼ ਮਾਰ ਕੇ ਉਠਾ ਲੈਂਦੀ ਸਾਂ ਅੱਜ ਜਿਹੜੀ ਨੀਂਦ ਵਿੱਚ ਮੋਹਣ ਸੌ ਗਿਆ ਉੱਥੇ ਜਾ ਗੁਰੂ ਦੀ ਤੇ ਜਾਂ ਗੁਰੂ ਦੇ ਪੁੱਤਰ ਦੀ ਆਵਾਜ਼ ਜਾਂਦੀ ਹੈ ਮੇਰੀ ਆਵਾਜ਼ ਨਾਲ ਉਹਨੇ ਨਹੀਂ ਉੱਠਣਾ। ਇਹਦਾ ਮਤਲਬ ਯਕੀਨ ਸੀ ਨਾ। ਕਹਿਣ ਲੱਗੇ ਗੁਰੂ ਦੇ ਪੁੱਤਰ ਦੀ ਆਵਾਜ਼ ਖੁੰਡੀ ਗਲੇ ਵਿੱਚ ਪਾ ਕੇ ਕਿਹਾ ਇਹੋ ਜੀ ਗੂੜੀ ਨੀਂਦ ਸੁੱਤਾ ਉੱਠਦਾ ਕਿਉਂ ਨਹੀਂ। ਉਹ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉੱਠ ਗਿਆ। ਇਤਿਹਾਸ ਇਹ ਮਿੱਥ ਨਹੀਂ ਉੱਠਿਆ। ਤੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਦੇਖੋ ਗੁਰੂ ਤੋਂ ਕੁਰਬਾਨ ਕਿਵੇਂ ਹੋਈਦਾ, ਗੁਰਮਤ ਤੋਂ ਕਿਵੇਂ ਕੁਰਬਾਨ ਹੋਈਦਾ। ਸਾਖੀ ਬੜੀਆਂ ਰਮਜ਼ਾਂ ਖੋਲਦੀ ਹੈ। ਇੱਕ ਪਾਸੇ ਤਾਕਤ ਇੰਨੀ ਹੈ, ਗੁਰੂ ਦਾ ਪੁੱਤਰ ਆਵਾਜ਼ ਦਿੰਦਾ ਜਾ ਕਾ ਕਹਿਆ ਦਰਗਾਹ ਚੱਲੇ, ਉਹਦੀ ਗੱਲ ਰੱਬ ਦੇ ਦਰਗਾਹ ਤੱਕ। ਤੇ ਜਦੋਂ ਪਿਤਾ ਨੂੰ ਪਤਾ ਲੱਗਦਾ ਕਹਿਣ ਲੱਗੇ ਰੱਬ ਦਾ ਸ਼ਰੀਕ ਮੇਰੇ ਘਰ ਪਰਵਾਨ ਨਹੀਂ, ਇੱਕ ਮਿਆਨ ਵੀ ਦੋ ਤਲਵਾਰਾਂ ਨਹੀਂ। ਪੁੱਤਰ ਜਾਂ ਤੂੰ ਰਹਿ ਜਾਂ ਮੈਂ ਰਹਾਂਗਾ, ਕਿਉਂਕਿ ਜਿਹੜਾ ਕੁਝ ਤੂੰ ਮੰਗ ਕੇ ਲਿਆ ਉਹਦੇ ਬਦਲੇ ਮੈਨੂੰ ਕੁਝ ਅਦਾ ਕਰਨਾ ਪੈਣਾ। ਰੱਬ ਦੇ ਭਾਣੇ ਵੀ ਦਖਲ। ਦੇਖੋ ਕਿੰਨਾ ਵੱਡਾ ਗੁਰਮਤ ਦਾ ਧਾਰਨੀ ਸੀ ਬਾਬਾ ਅਟਲ। ਕਹਿਣ ਲੱਗਾ ਪਿਤਾ ਜੀ ਇੱਕ ਤਾਂ ਮੈਨੂੰ ਖਿਮਾ ਬਖਸ਼ਿਓ, ਦੂਜਾ ਤੁਸੀਂ ਨਹੀਂ ਗੁਰੂ ਨਾਨਕ ਦੀ ਫੁਲਵਾੜੀ ਵਧੇ। ਮੈਂ ਕਹਿੰਦਾ ਬਾਪੂ ਤੂੰ ਟਿਕਿਆ ਰਹੋ, ਪਰ ਕਿਰਪਾ ਕਰਦੇ ਮੈਨੂੰ ਇਜਾਜ਼ਤ ਦੇ ਮੈਂ ਇਸ ਦੁਨੀਆਂ ਤੋਂ ਕੂਚ ਕਰ ਜਾਣਾ। ਜਿੱਥੇ ਬਾਬਾ ਅਟਲ ਜੀ ਦਾ ਸਥਾਨ ਇੱਥੇ ਆ ਕੇ ਤਨ ਤੇ ਬਸਤਰ ਲੈ ਜਪਜੀ ਸਾਹਿਬ ਦਾ ਪਾਠ ਕੀਤਾ, ਚਲਾਣਾ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਨੌ ਮੰਜ਼ਿਲਾ ਇਮਾਰਤ ਅੱਜ ਅਸੀਂ ਤੱਕਨੇ ਆ। 9 ਸਾਲ ਦੀ ਉਮਰ ਵਿੱਚ ਧਿਆਣਾ ਕੀਤਾ 9 ਮੰਜ਼ਿਲਾ ਇਮਾਰਤ ਏ। ਤੇ ਜਦੋਂ ਮਾਤਾ ਨਾਨਕੀ ਨੇ ਰੁਦਨ ਕੀਤਾ ਤੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਨਾਨਕੀ ਜਿਹੜੇ ਸੰਸਕਾਰ ਤੇਰੇ ਪੁੱਤਰ ਦੇ ਸਥਾਨ ਦੇ ਕੋਲ ਹੋਵੇਗਾ ਉਹ ਵੀ ਲੋਕ ਛੁੱਟ ਜਾਣਗੇ। ਇਹੀ ਕਾਰਨ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਉਹਨਾਂ ਦੀਆਂ ਸਮਾਧਾਂ ਵੀ ਉੱਥੇ ਸਨ, ਉਹਨਾਂ ਦੇ ਅੰਤਲੇ ਸੰਸਕਾਰ ਉੱਥੇ ਕੀਤੇ ਗਏ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਮੋਹ ਸੰਬੰਧੀ, ਸਾਈ ਦਾਸ ਆਇਆ ਗੁਰੂ ਕਾ ਸਾਂਢੂ ਤੇ ਉਸ ਵਕਤ ਆ ਕੇ ਪੁੱਛਦਾ ਸਤਿਗੁਰੂ ਤੇਰਾ 9 ਸਾਲ ਦਾ ਬੱਚਾ ਚਲਾ ਗਿਆ, ਕੀ ਤੇਰੇ ਮਨ ਨੂੰ ਖੇਦ ਨਹੀਂ? ਤੇਰੇ ਚਿਹਰੇ ਤੇ ਉਸੇ ਤਰ੍ਹਾਂ ਰੌਣਕ, ਉਸੇ ਤਰ੍ਹਾਂ ਆਸਾ ਦੀ ਵਾਰ ਸੁਣੀ, ਪੁੱਤਰ ਦੀ ਲਾਸ਼ ਘਰ ਪਈ ਏ, ਉਸੇ ਤਰ੍ਹਾਂ ਨਿਤਨੇਮ ਹੋਏ ਨੇ। ਸਤਿਗੁਰੂ ਨੇ ਮੋਹ ਦੇ ਬੰਧਨ ਦੀ ਬੜੀ ਸੋਹਣੀ ਉਦਾਹਰਨ ਦਿੱਤੀ ਛੁਟਕਾਰੇ ਦੀ। ਕਹਿਣ ਲੱਗੇ ਸਾਈ ਦਾਸ ਇਸ ਜ਼ਮੀਨ ਤੇ ਲਕੀਰ ਖਿੱਚੇਗਾ। ਸਾਈ ਦਾਸ ਨੇ ਲਕੀਰ ਖਿੱਚੀ, ਪਰਤ ਕੇ ਕਹਿਣ ਲੱਗੇ ਨੂੰ ਮਿਟਾ ਦੇ, ਉਹਨੇ ਮਿਟਾ ਦਿੱਤੀ। ਹਜ਼ੂਰ ਪੁੱਛਦੇ ਨੇ ਸਾਈ ਦਾਸ ਲਕੀਰ ਖਿੱਚਦਿਆਂ ਖੁਸ਼ੀ ਹੋਈ? ਕਹਿਣ ਲੱਗੇ ਬਿਲਕੁਲ ਨਹੀਂ। ਕਹਿਣ ਲੱਗੇ ਮਟੇਂਦਿਆਂ? ਕਹਿਣ ਲੱਗੇ ਮਟੇਂਦਿਆਂ ਵੀ ਕੋਈ ਗਮੀ ਨਹੀਂ। ਕਹਿਣ ਲੱਗੇ ਬਸ ਅਟਲ ਇੱਕ ਰੱਬ ਦੀ ਬਣਾਈ ਹੋਈ ਲਕੀਰ ਸੀ, ਬਣਾ ਦਿੱਤੀ ਤਾਂ ਖੁਸ਼ੀ ਨਹੀਂ, ਜੇ ਉਹਨੇ ਮਟੇ ਦਿੱਤੀ ਤੇ ਕੋਈ ਗਮੀ ਨਹੀਂ, ਕਿਉਂਕਿ ਇਸ ਲੀਕ ਨੇ ਹਮੇਸ਼ਾ ਟਿਕੇ ਨਹੀਂ ਰਹਿਣ। ਇਹ ਤਾਂ ਧਰਤੀ ਦੀ ਲੀਕ ਏ, ਪਰ ਬੰਦਾ ਤਾਂ ਪਾਣੀ ਦੀ ਲੀਕ ਏ, ਪਾਣੀ ਉੱਤੇ ਲਕੀਰ ਕਦੀ ਟਿਕਦੀ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਰੁੱਖ ਦੀ ਛਾਂ ਤੇ ਬਿਲਕੁਲ ਭਰੋਸਾ ਨਾ ਕਰੀ, ਸੁਪਨੇ ਤੇ ਯਕੀਨ ਨਾ ਕਰੀ, ਆ ਗੰਧਰਵ ਨਗਰਾ ਨਗਰੀ ਤੇ ਭਰੋਸਾ ਨਾ ਕਰੀ, ਤੇ ਥਲ ਵਿੱਚ ਤਪਦੀ ਹੋਈ ਰੇਤ ਨੂੰ ਪਾਣੀ ਸਮਝ ਕੇ ਨਾ ਚੱਲ ਪਈ, ਕਿਉਂਕਿ ਤਪਦੀ ਹੋਈ ਰੇਤ ਮੌਤ ਦੇ ਮੂੰਹ ਵਿੱਚ ਪਾਉਂਦੀ ਏ, ਅੰਦਰ ਦੀ ਪਿਆਸ ਬੁਝਾਉਂਦੀ ਨਹੀਂ। ਦੁਨੀਆਂ ਦਾ ਮੋਹ ਅੰਦਰ ਦੀ ਨਾਮ ਦੀ ਪਿਆਸ ਨਹੀਂ ਬੁਝਾ ਸਕਦਾ। ਤੇ ਭਾਈ ਸਾਹਿਬ ਨੇ ਜਿਹੜੀ ਅੰਤਲੀ ਉਦਾਹਰਨ ਦਿੱਤੀ ਕਮਾਲ ਕਰ ਦਿੱਤੀ। ਕਹਿਣ ਲੱਗੇ ਕਦੀ ਬਾਦਾਰੀ ਵਾਲੇ ਨੂੰ ਤੱਕੋ, ਅਸੀਂ ਪਿੰਡਾਂ ਵਿੱਚ ਦੇਖਦੇ ਹਾਂ ਮਦਾਰੀ ਵਾਲਾ ਆਉਂਦਾ ਡਮਰੂ ਵਜਾਉਂਦਾ, ਸਾਰਾ ਪਿੰਡ ਇਕੱਠਾ ਹੁੰਦਾ, ਚੌਂਕ ਵਿੱਚ ਲੋਕ ਇਕੱਠੇ ਹੁੰਦੇ ਨੇ, ਤੇ ਉਹ ਇਹੋ ਜਿਹਾ ਇਲਮ ਨਾਲ ਖੇਡ ਖੇਡਦਾ ਮਦਾਰੀ ਵਾਲਾ, ਬੜੇ ਸੋਹਣੇ ਕੱਪੜੇ ਲੋਕਾਂ ਨੂੰ ਦਿਖਾਉਂਦਾ, ਕੀਮਤੀ ਲਿਸ਼ਕਲੇ ਬਰਤਨ ਦਿਖਾਉਂਦਾ, ਇੱਥੋਂ ਤੱਕ ਕਿ ਉਹ ਰੁਪਈਏ ਵੀ ਕੱਢ ਕੇ ਦਿਖਾਉਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੈਨੂੰ ਬੜੀ ਹੈਰਾਨਗੀ ਹੋਈ, ਇਹ ਮਦਾਰੀ ਵਾਲੇ ਤੂੰ ਕੀਮਤੀ ਬਸਤਰ ਵੀ ਪੈਦਾ ਕਰ ਦਿੱਤੇ, ਤੂੰ ਬਰਤਨ ਵੀ ਪੈਦਾ ਕੀਤੇ, ਤੂੰ ਰੁਪਈਏ ਵੀ ਪੈਦਾ ਕੀਤੇ, ਪਰ ਜਦੋਂ ਖੇਡ ਖਤਮ ਹੋਣ ਤੇ ਆਈ ਤੇ ਮਦਾਰੀ ਵਾਲਾ ਕਹਿੰਦਾ ਉਹ ਖੇਡ ਦੇਖਣ ਵਾਲਿਓ, ਮੈਂ ਇੰਨਾ ਕੋਈ ਤੁਹਾਨੂੰ ਦਿਖਾਇਆ, ਮੇਰੀ ਝੋਲੀ ਵਿੱਚ ਜਾਣ ਲੱਗਿਆ ਇੱਕ ਇੱਕ ਟਕਾ ਜ਼ਰੂਰ ਪਾ ਕੇ ਜਾਇਆ। ਹੱਦ ਹੋ ਗਈ, ਇੱਕ ਸਵਾਲ ਪੈਦਾ ਹੁੰਦਾ, ਐ ਬਾਜ਼ੀਗਰ ਐ ਖੇਡ ਕਰਨ ਵਾਲੇ, ਤੂੰ ਲੋਕਾਂ ਸਾਹਮਣੇ ਕੀਮਤੀ ਬਸਤਰ ਪੈਦਾ ਕਰਨੇ, ਬਰਤਨ ਪੈਦਾ ਕਰਨੇ, ਪਰ ਕੀ ਕਾਰਨ ਖੇਡ ਮੁੱਕਣ ਤੋਂ ਬਾਅਦ ਝੋਲੀ ਕੱਢ ਕੇ ਲੋਕਾਂ ਤੋਂ ਟਕਾ ਟਕਾ ਮੰਗਣਾ ਪਿਆ? ਤੇ ਭਾਈ ਗੁਰਦਾਸ ਕਹਿੰਦੇ ਨੇ ਖੇਡ ਕਰਨ ਵਾਲੇ ਦਾ ਉੱਤਰ ਹੁੰਦਾ, ਸਿਰਫ ਇੱਕ ਅੱਖਾਂ ਨੂੰ ਭੁਲੇਖਾ ਪਾਇਆ, ਅਸਲੀਅਤ ਇਹ ਨਹੀਂ ਜੇ, ਕੇਵਲ ਤੁਹਾਡੇ ਨੇਤਰਾਂ ਨੂੰ ਭੁਲੇਖਾ, ਇਲਮ ਦੀ ਖੇਡ ਏ, ਪਰ ਚੇਤੇ ਰੱਖਿਓ ਅਸਲੀਅਤ ਨਹੀਂ, ਇਹਨਾਂ ਘੜੀ ਤੋਂ ਬਾਅਦ ਅਲੋਪ ਹੋ ਜਾਣ। ਭਾਈ ਗੁਰਦਾਸ ਕਹਿਣ ਲੱਗੇ, ਸੱਜਣਾ ਦੁਨੀਆਂ ਦਾ ਮੋਹ ਇੱਕ ਬਾਜ਼ੀਗਰ ਦੀ ਖੇਡ ਹੀ ਅੱਖਾਂ ਨਾਲ ਪ੍ਰਤੀਤ ਹੁੰਦਾ ਆਪਣੇ, ਪਰ ਅਸਲ ਵਿੱਚ ਜਦੋਂ ਖੇਲ ਖਤਮ ਹੁੰਦਾ ਤੇ ਰਹਿੰਦਾ ਕੁਝ ਵੀ ਨਹੀਂ। ਭਾਈ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਕਹਿਣ ਲੱਗੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਹਰ ਚੰਦੌਰੀ ਦੇਖ ਕੇ ਹਰੀਚੰਦ ਦੀ ਨਗਰੀ ਤੇ ਯਕੀਨ ਨਾ ਕਰੀ। ਕਹਿਣ ਲੱਗੇ ਥਲ ਵਿੱਚ ਤਪਣ ਭੱਠੀਆਂ, ਰੇਤ ਦੱਪਦੀ ਏ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈਏ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਫਿਰ ਪੂਜਾ ਕਿਉਂ ਆਸਾ, ਬਾਜੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ, ਇਹ ਤਾਂ ਭਲਿਆ ਇੱਕ ਬਾਜੀਗਰ ਦੀ ਖੇਡ, ਇਹਦੇ ਵਿੱਚ ਤ੍ਰਿਪਤੀ ਨਹੀਂ। ਮੇਰੇ ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਜੀ ਨੇ ਅੱਜ ਬਚਨ ਵੀ ਇਹ ਕੀਤਾ, ਕਹਿਣ ਲੱਗੇ ਮ੍ਰਿਗ ਤ੍ਰਿਸ਼ਨਾ, ਦੇਖ ਇਹ ਮੋਹ ਕੀ ਏ, ਇੱਕ ਮ੍ਰਿਗ ਦੀ ਪਿਆਸ। ਤੇ ਮੈਂ ਇੱਕ ਦਿਨ ਇੱਥੇ ਅਰਜ਼ ਵੀ ਕੀਤੀ ਸੀ, ਲੋਕੀ ਨਾ ਮ੍ਰਿਗ ਦੇ ਨੈਣਾਂ ਦੀ ਬੜੀ ਗੱਲ ਕਰਦੇ ਨੇ, ਜਿਹਦੇ ਨੈਣ ਸੋਹਣੇ ਹੋਣ, ਕਹਿਣ ਲੱਗੇ ਇਹਦੀਆਂ ਅੱਖਾਂ ਹਰਨ ਵਰਗੀਆਂ ਨੇ, ਇਹ ਮ੍ਰਿਗ ਨੈਣੀ ਏ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਉਹਦੇ ਨੈਣਾਂ ਨੂੰ ਤੂੰ ਸਲਾਨਾ ਤੇ ਬੜਾ, ਪਰ ਜਿੰਨੇ ਉਹਦੇ ਨੈਣ ਧੋਖੇਬਾਜ ਨੇ, ਇੰਨਾ ਧੋਖੇਬਾਜ ਕੋਈ ਹੈ ਹੀ ਨਹੀਂ। ਅੱਖਾਂ ਬੜੀਆਂ ਸੋਹਣੀਆਂ ਨੇ, ਨੇਤਰ ਬੜੇ ਚੰਗੇ ਨੇ, ਪਰ ਜਿੰਨਾ ਭੁਲੇਖਾ ਉਹਦੇ ਨੈਣ ਖਾਂਦੇ ਨੇ, ਉਹਨਾਂ ਕਿਸੇ ਦੇ ਨਹੀਂ। ਅੱਖਾਂ ਮੋਟੀਆਂ ਤੇ ਚਮਕਦੀਆਂ ਨੂੰ ਕੀ ਕਰਾਂਗੇ, ਜੇ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਮੌਤ ਦੇ ਮੂੰਹ ਵਿੱਚ ਮਿਰਗ ਨੂੰ ਲੈ ਜਾਂਦੀਆਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਹੁਣ ਮੁੰਡੇ ਹਰਨਾਖੀਏ, ਗੂੜਾ ਬੈਨ ਅਪਾਰ, ਪਹਿਲਾਂ ਵਸਤ ਸੁਝਾਣ ਕਹਿ ਤਾਂ ਕੀਚੈ ਵਪਾਰ, ਮ੍ਰਿਗ ਤ੍ਰਿਸ਼ਨਾ, ਪਹਿਲਾਂ ਦੇਖ ਲਈ ਜਿਹੜੀ ਚਮਕ ਲੱਗਦੀ ਏ ਪਾਣੀ ਪ੍ਰਤੀਤ ਹੁੰਦਾ ਪਰ ਪਾਣੀ ਹੈ ਨਹੀਂ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ, ਹਰੀਚੰਦ ਦੀ ਨਗਰੀ ਜਿਹੜੀ ਖਿਆਲੀ ਨਗਰੀ ਏ, ਜਿਹੜੀ ਅੱਖਾਂ ਨੂੰ ਸਿਰਫ ਭੁਲੇਖਾ ਪਾਉਂਦੀ ਏ। ਸਾਹਿਬ ਕਹਿੰਦੇ ਨੇ ਦਰੁਮ ਛਾਇਆ, ਦਰੁਮ ਦਾ ਅਰਥ ਏ ਰੁੱਖ, ਛਾਇਆ ਦਾ ਅਰਥ ਏ ਛਾਂ, ਮ੍ਰਿਗ ਦੀ ਤ੍ਰਿਸ਼ਨਾ। ਦੂਸਰਾ ਬਚਨ ਕਿਹਾ ਗੰਧਰਵ ਨਗਰੀ, ਤੀਜਾ ਬਚਨ ਕਿਹਾ ਰੁੱਖ ਦੀ ਛਾਂ। ਰਚ ਦੁਰਮਤਹਿ, ਰਚ ਦਾ ਅਰਥ ਹੁੰਦਾ ਖਚਤ ਹੋ ਜਾਣਾ, ਦੁਰਮਤਹਿ ਦਾ ਅਰਥ ਹੁੰਦਾ ਭੈੜੀ ਮਤ ਵਾਲਾ ਮਨੁੱਖ, ਇਹਦੇ ਵਿੱਚ ਖਚਤ ਹੋ ਗਿਆ ਪਰ ਅਸਲੀਅਤ ਇਹ ਹੈ ਨਹੀਂ। ਸਾਧ ਸੰਗਤ ਹਜ਼ੂਰ ਬੜੇ ਪਿਆਰੇ ਬਚਨ ਕਰਦੇ ਨੇ, ਕਹਿੰਦੇ ਨੇ ਜਿਵੇਂ ਇਹ ਤਿੰਨੇ ਭੁਲੇਖਾ ਪਾਉਂਦੇ ਨੇ ਨਾ, ਇਸੇ ਤਰ੍ਹਾਂ ਤਤਹਿ ਕੁਟੰਬ ਮੋਹ ਮਿਥਿਆ, ਤਤਹਿ ਦਰ ਤੇ ਤਿਸ ਤਰ੍ਹਾਂ ਜਾਂ ਇਸੇ ਤਰ੍ਹਾਂ ਜਿਵੇਂ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੀ ਤੇ ਦਰੁਮ ਛਾਇਆ, ਇਸੇ ਤਰ੍ਹਾਂ ਕੁਟੰਬ ਮੋਹ ਮਿਥਿਆ, ਕੁਟੰਬ ਦਰ ਤੇ ਪਰਿਵਾਰ, ਜਿਹੜਾ ਪਰਿਵਾਰ ਦਾ ਮੋਹ ਵੇ ਇਹ ਵੀ ਬਿਲਕੁਲ ਮਿਥੇ, ਇਹ ਸਦਾ ਨਿਭਣ ਵਾਲਾ ਨਹੀਂ। ਸਤਿਗੁਰੂ ਨੇ ਬਚਨ ਬੜੇ ਪਿਆਰੇ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 700 ਤੇ ਸ਼ਬਦ ਹੁੰਦਾ ਕੋਈ ਜਾਣੈ ਕਵਨ ਇਆਂ ਜਗ ਮੀਤ, ਅਸੀਂ ਸਮਝਨੇ ਆ ਸਾਰੇ ਮੇਰੇ ਨੇ। ਸਾਹਿਬ ਕਹਿੰਦੇ ਨੇ ਇਹ ਗੰਧਰਵਾ ਨਗਰੀ, ਇਹ ਮ੍ਰਿਗ ਤ੍ਰਿਸ਼ਨਾ, ਇਹ ਰੁੱਖਾਂ ਦੀ ਛਾਂ। ਸਾਹਿਬ ਕਹਿੰਦੇ ਨੇ ਕੋਈ ਜਾਣੈ ਕਵਨ ਇਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦਬੂਜੈ ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬੰਤਾ ਸੁਤ ਬੰਧਪ, ਇਹ ਪਰਿਵਾਰ ਦਾ ਮੋਹੀ ਹੈ ਨਾ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਠੀਕ ਹੈ ਪੂਰਬਲੇ ਸੰਬੰਧ ਸਨ ਆਪਾਂ ਮਿਲ ਬੈਠੇ, ਪਰ ਸਦਾ ਨਾਲ ਨਿਭਣ ਵਾਲੇ ਤੇ ਨਹੀਂ। ਗੁਰੂ ਨਾਨਕ ਸਾਹਿਬ ਪਿਤਾ ਜੀ ਤਾਂ ਹੀ ਕਹਿੰਦੇ ਨੇ, ਕਹਿਣ ਲੱਗੇ ਜਨ ਪਿਤਰ ਪਦਰ ਦੀ ਰਾਦਰਾਂ ਕਸ ਨੇਕ ਦਸਤੰਗੀਰ। ਜਨ ਦਾ ਅਰਥ ਏ ਇਸਤਰੀ, ਪਿਤਰ ਦਾ ਅਰਥ ਏ ਪੁੱਤਰ, ਪਦਰ ਦਰ ਤੇ ਬਾਪੂ ਪਿਤਾ, ਬਿਰਾਦਰਾ ਬਿਰਾਦਰਾ ਦਰ ਤੇ ਭਰਾ। ਜਨ ਪਿਤਰ ਪਦਰ ਦੀ ਰਾਦਰਾ ਕਸ ਨੇਕ ਦਸਤੰਗੀਰ, ਕਸ ਨੇਕ ਦਸਤੰਗੀਰ ਦਰ ਤੇ ਇਹਨਾਂ ਵਿੱਚੋਂ ਕੋਈ ਵੀ ਸਾਡੀ ਬਾਂਹ ਪਕੜਨ ਵਾਲਾ ਨਹੀਂ। ਸਾਹਿਬ ਕਹਿਣ ਲੱਗੇ ਤਤਕ ਕੁਟੰਬ ਉਹ ਮਿਥਿਆ, ਪਰਿਵਾਰ ਦਾ ਜਿਹੜਾ ਮੋਹ ਏ ਮਿਥਿਆ। ਵੈਸੇ ਨਾ ਪਰਮੇਸ਼ਵਰ ਦੀ ਰਚਨਾ ਇਹੋ ਜੀ ਕਮਾਲ ਦੀ ਏ, ਮੋਹ ਵੀ ਇਹਨੇ ਪੈਦਾ ਕੀਤਾ। ਜੇ ਮੋਹ ਨਾ ਹੁੰਦਾ ਤੇ ਸੰਸਾਰ ਦੀ ਰਚਨਾ ਵੀ ਨਹੀਂ ਸੀ ਚੱਲਣੀ। ਆ ਗੁਰੂ ਅਮਰਦਾਸ ਤਾਂ ਹੀ ਕਹਿੰਦੇ ਨੇ, ਕਹਿੰਦੇ ਨੇ ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਅੱਗੇ ਕਹਿੰਦੇ ਨੇ ਕੁਰਬਾਨ ਕੀਤਾ ਤਿਸੈ ਵਿੱਚੋ ਜਿਨ ਮੋਹ ਮਿਠਾ ਲਾਇਆ, ਕਹਿੰਦੇ ਨੇ ਉਹਦੇ ਤੂੰ ਵੀ ਕੁਰਬਾਨ ਜਾਵਾ ਜਿਨੇ ਮੋਹ ਦੀ ਅੰਦਰ ਇੱਕ ਦਾਤ ਦੇ ਦਿੱਤੀ, ਜਿਹਦੇ ਕਰਕੇ ਇੱਕ ਦੂਜੇ ਨੂੰ ਆਪਾਂ ਪਿਆਰ ਨਾਲ ਮਿਲਨੇ ਆ। ਖੈਰ ਸਤਿਗੁਰੂ ਕਹਿੰਦੇ ਨੇ ਪਰ ਇਸ ਮੋਹ ਨੂੰ ਤੂੰ ਪਰਮੇਸ਼ਵਰ ਦੇ ਪ੍ਰੇਮ ਲਈ ਤਬਦੀਲ ਕਰ ਦੇ, ਪਰਿਵਾਰ ਦਾ ਮੋਹ ਨਿਭਦਾ ਨਹੀਂ। ਗੁਰਦੇਵ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਤਤੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਗੁਰੂ ਪੰਚਮ ਪਿਤਾ ਕਹਿੰਦੇ ਨੇ ਪਰਿਵਾਰ ਨੂੰ ਨਾ ਚੇਤੇ ਕਰ, ਸਿਮਰੰਤ ਤੂੰ ਸਿਮਰ ਕਿਨੂੰ ਉਸ ਪਰਮੇਸ਼ਵਰ ਦੇ ਨਾਮ ਨੂੰ, ਰਾਮ ਦੇ ਨਾਮ ਨੂੰ। ਕਿਹੜਾ ਰਾਮ? ਸਤਿਗੁਰੂ ਕਹਿੰਦੇ ਨੇ ਜਿਹੜਾ ਹਰ ਇੱਕ ਅੰਦਰ ਰਮਿਆ ਹੋਇਆ। ਬਾਣੀ ਵਿੱਚ ਰਾਮ ਸ਼ਬਦ ਦੇ ਅਰਥ ਦੋ ਤਰ੍ਹਾਂ ਨਾਲ ਵੀ ਆਏ ਨੇ, ਇੱਕ ਰਾਮ ਰਾਮ ਚੰਦਰ ਜੀ ਵੀ ਤੇ ਇੱਕ ਰਾਮ ਸ਼ਬਦ ਦਾ ਅਰਥ ਉਹ ਜਿਹੜਾ ਸਭ ਚ ਰਮਿਆ। ਜਦੋਂ ਅਸੀਂ ਪੜ੍ਹਨੇ ਆ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ ਉੱਥੇ ਰਾਮ ਦਰ ਤੇ ਰਾਮ ਚੰਦਰ ਜੀ, ਪੜ੍ਹਨੇ ਆ ਰਾਮ ਗਯੋ ਰਾਮਨ ਗਯੋ ਉੱਥੇ ਰਾਮ ਚੰਦਰ ਜੀ, ਤੇ ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਆ ਨਾ ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ, ਉਹਦਾ ਅਰਥ ਹੈ ਸਰਬ ਵਿਆਪਕ ਪ੍ਰਭੂ। ਜਦੋਂ ਅਸੀਂ ਪੜ੍ਹਨੇ ਆ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰੇਤਾ ਤੈ ਮਾਣਿਓ ਰਾਮ ਰਘਵੰਸ਼ ਕਾਇਓ, ਉੱਥੇ ਰਾਮ ਦਰ ਤੇ ਰਾਮ ਚੰਦਰ ਜੀ। ਇੱਥੇ ਸਭ ਉਸ ਰਾਮ ਦੀ ਕਰਦੇ ਨੇ ਗੱਲ ਜਿਹਦੇ ਬਾਰੇ ਹਜ਼ੂਰ ਕਹਿੰਦੇ ਨੇ ਸਭ ਸੁਖ ਦਾਤਾ ਰਾਮ ਹੈ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਉਹ ਰਾਮ ਜਿਹੜਾ ਹਰ ਇੱਕ ਅੰਦਰ ਰਮੇ। ਗੁਰਦੇਵ ਕਹਿੰਦੇ ਨੇ ਜਿੰਨਾ ਤੂੰ ਸੰਸਾਰ ਦੇ ਪਰਿਵਾਰ ਦੇ ਮੋਹ ਵਿੱਚ ਖਜਤੇ ਇੰਨਾ ਤੂੰ ਗੋਬਿੰਦ ਦੇ ਨਾਮ ਨੂੰ ਸਿਮਰ। ਤੇ ਇਸ ਨਾਮ ਦੀ ਸਿਮਰਨ ਵਿੱਚ ਬਰਕਤ ਕੀ ਹੈ? ਸਤਿਗੁਰੂ ਨੇ ਫਿਰ ਅੱਗੇ ਬਚਨ ਕੀਤਾ ਅਗਲੇ ਸ਼ਲੋਕ ਵਿੱਚ, ਹਜ਼ੂਰ ਕਹਿਣ ਲੱਗੇ ਨਚ ਵਿਦਿਆ ਨਿਧਾਨ ਨਿਗਮੰਗ। ਨਚ ਦਰ ਤੇ ਨਹੀਂ ਹੈ, ਸਾਹਿਬ ਕਹਿਣ ਲੱਗੇ ਵਿਦਿਆ ਨਿਧਾਨ ਨਿਗਮੰਗ। ਨਿਗਮੰਗ ਦਾ ਅਰਥ ਹੈ ਵੇਦ, ਚਾਰ ਵੇਦ। ਨਿਧਾਨ ਦਰ ਤੇ ਖਜ਼ਾਨਾ, ਇਹਦਾ ਅਰਥ ਬਣ ਗਿਆ ਨਚ ਵਿਦਿਆ ਨਿਧਾਨ ਨਿਗਮੰਗ। ਜਿਸ ਬੰਦੇ ਕੋਲ ਵੇਦਾਂ ਸ਼ਾਸਤਰਾਂ ਦੇ ਗਿਆਨ ਦਾ ਖਜ਼ਾਨਾ ਵੀ ਨਹੀਂ, ਜਿਹੜਾ ਵੇਦ ਨਹੀਂ ਪੜ੍ਹ ਸਕਦਾ, ਸਿਮਰਤੀਆਂ ਨਹੀਂ ਪੜ੍ਹ ਸਕਦਾ, ਸ਼ਾਸਤਰ ਨਹੀਂ ਪੜ੍ਹ ਸਕਦਾ। ਨਚ ਗੁਣਗਿਆ, ਗੁਣਗਿਆ ਦਾ ਅਰਥ ਹੁੰਦਾ ਗਿਆਤਾ। ਸਾਹਿਬ ਕਹਿਣ ਲੱਗੇ ਨਾਮ ਕੀਰਤਨ ਹੈ। ਜਿਸ ਬੰਦੇ ਨੂੰ ਕੀਰਤਨ ਦਾ ਵੀ ਗਿਆਨ ਨਹੀਂ, ਜਿਹਨੂੰ ਨਾਮ ਦੇ ਕੀਰਤਨ ਦਾ ਵੀ ਗਿਆਨ ਨਹੀਂ, ਅੱਜ ਸਤਿਗੁਰੂ ਨੇ ਕਮਾਲ ਦੇ ਬਚਨ ਕਹਿ ਜਿਹੜੇ ਕਹਿੰਦੇ ਆ ਸਾਨੂੰ ਜੀ ਕੁਝ ਪਤਾ ਨਹੀਂ, ਅਸੀਂ ਮੂਰਖ ਹਾਂ, ਸਾਨੂੰ ਤੇ ਸਮਝ ਕੋਈ ਨਹੀਂ। ਮੇਰਾ ਬਾਬਾ ਕਹਿੰਦਾ ਬੜਾ ਵੱਡਾ ਹੀ ਰੱਬ ਦਾ ਦਰ, ਆ ਤੂੰ ਗੱਲ ਤਾਂ ਕਰ ਸਹੀ। ਨਚ ਵਿਦਿਆ ਨਿਧਾਨ ਨਿਗਮੰਗ, ਨਚ ਗੁਣਗਿਆ ਨਾਮ ਕੀਰਤਨ। ਭਾਵੇਂ ਤੇਰੇ ਕੋਲ ਕੀਰਤਨ ਦੀ ਦਾਤ ਨਹੀਂ, ਤੈਨੂੰ ਵੇਦਾਂ ਦਾ ਗਿਆਨ ਨਹੀਂ, ਨਚ ਰਾਗ ਰਤਨ ਕੰਠੰ, ਤੈਨੂੰ ਕੋਈ ਰਾਗ ਨਹੀਂ ਆਉਂਦਾ। ਰਾਗ ਰਤਨ ਸਤਿਗੁਰੂ ਨੇ ਸ਼ਬਦ ਲਿਆ ਕਿ ਰਾਗ ਨੂੰ ਰਤਨ ਨਾਲ ਤੁਲਨਾ ਦਿੱਤੀ। ਸਾਧ ਸੰਗਤ ਆਪਾਂ ਪਿਛਲੇ ਦਿਨਾਂ ਵਿੱਚ ਵੀ ਰਾਗ ਸੰਬੰਧੀ ਬਹੁਤ ਕੁਝ ਸੁਣਿਆ, ਪਰ ਮੈਂ ਇੱਕੋ ਅਰਜ਼ ਕਰਾਂਗਾ, ਰਾਗ ਮਾੜਾ ਨਹੀਂ। ਚੇਤੇ ਰੱਖਿਓ ਰਾਗ ਤਾਂ ਇੱਕ ਸੇਜ ਏ। ਹੁਣ ਆਹ ਚਾਦਰ ਵਿਛੀ ਏ, ਇਸ ਚਾਦਰ ਤੇ ਬੈਠ ਕੇ ਰੱਬ ਦੀਆਂ ਗੱਲਾਂ ਹੋਣੀਆਂ ਨੇ, ਤੇ ਜੇ ਇਹ ਹੀ ਚਾਦਰ ਵਿਛਾ ਕੇ ਬਾਹਰ ਕੂਏ ਦੇ ਉੱਤੇ ਬਹਿ ਕੇ ਲੱਚਰ ਗੀਤ ਗਾਏ, ਚਾਦਰ ਦਾ ਕੀ ਦੋਸ਼ ਏ? ਦੋਸ਼ ਤਾਂ ਉਹਦਾ ਵੀ ਜਿਹਨੂੰ ਇਹਦੀ ਵਰਤੋਂ ਕਰਨ ਦੀ ਜਾਚ ਹੀ ਨਹੀਂ। ਰਾਗ ਤਾਂ ਇੱਕ ਸੇਜ ਏ। ਮੇਰੇ ਬਾਬੇ ਨੇ ਬੜੀ ਸੋਹਣੀ ਗੱਲ ਕਹੀ ਸੀ ਮਰਦਾਨੇ ਨੂੰ, ਕਹਿਣ ਲੱਗੇ ਭਲਾ ਰਬਾਬ ਵਜਾਏ ਦਾ, ਜਨਮ ਸਾਖੀ ਦੇ ਬਚਨ ਨੇ, ਬੜੀ ਸੋਹਣੀ ਰਬਾਬ ਵਜਾਨੇ। ਤੇ ਕਹਿਣ ਲੱਗੇ ਮਰਦਾਨਿਆ ਤੈਨੂੰ ਰਾਗ ਦੀ ਸੂਝ ਏ, ਜੇ ਰਾਗ ਵਿੱਚ ਮਿਲਾਏ ਕੇ ਸ਼ਬਦ ਨੂੰ ਗਾਵੇ ਤੇਰਾ ਦੀਨ ਦੁਨੀ ਦੋਈ ਥਾਈ ਭਲਾ ਕਰਾਂ। ਤੈਨੂੰ ਰਾਗ ਦੀ ਸਮਝ, ਰਾਗ ਮਾੜਾ ਨੀ, ਰਾਗ ਤਾਂ ਭਾਂਡਾ, ਭਾਂਡੇ ਵਿੱਚ ਕੋਈ ਜ਼ਹਿਰ ਪਾਲਾ ਕੋਈ ਅੰਮ੍ਰਿਤ ਪਾਲਾ। ਪਰ ਖੈਰ ਜਿਹੜੀ ਮੈਂ ਅਰਜ਼ ਕਰ ਰਿਹਾ ਆਪਣੇ ਵਿਸ਼ੇ ਤੇ ਆਵਾਂ, ਸਾਹਿਬ ਕਹਿੰਦੇ ਨੇ ਕਿਸੇ ਕੋਲ ਵੇਦਾਂ ਦਾ ਗਿਆਨ ਨਹੀਂ, ਕਿਸੇ ਕੋਲ ਕੀਰਤਨ ਦਾ ਗਿਆਨ ਨਹੀਂ, ਕਿਸੇ ਦੇ ਗਲੇ ਵਿੱਚ ਰਸ ਵੀ ਨਹੀਂ। ਜੇ ਕੋਈ ਕਹੇ ਜੀ ਕੀਰਤਨ ਨਾਲ ਰੱਬ ਮਿਲਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੀਰਤਨ ਤਾਂ ਪਰਮੇਸ਼ਵਰ ਦੀ ਬੜੀ ਵੱਡੀ ਦਾਤ ਹੈ। ਅਸਲੀਅਤ ਇਹ ਜੇ ਜਿਹਦੇ ਤੇ ਰੱਬ ਬਹੁਤ ਜ਼ਿਆਦਾ ਤਰੁੱਠ ਪੈਂਦਾ ਹੈ ਨਾ, ਉਹਨੂੰ ਕੀਰਤਨ ਦੀ ਦਾਤ ਮੇਰਾ ਬਾਬਾ ਦੇ ਦਿੰਦਾ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕੀਰਤਨ ਨਿਰਮੋਲਕ ਹੋਈਰਾ, ਬੜਾ ਕੀਮਤੀ ਹੈ ਕੀਰਤਨ ਦੀ ਦਾਤ। ਪਰ ਖੈਰ ਸਾਹਿਬ ਕਹਿੰਦੇ ਨੇ ਜਿਹਦੇ ਕੋਲ ਇਹ ਵੀ ਨਹੀਂ ਨੱਚ ਰਾਗ ਰਤਨ ਕੰਠੰ, ਜਿਹਦਾ ਗਲਾ ਸੁਰੀਲਾ ਨਹੀਂ, ਜਿਹਦੇ ਕੋਲ ਰਾਗ ਨਹੀਂ, ਨਹਿ ਚੰਚਲ, ਨਾ ਤਾਂ ਉਹ ਚੰਚਲ, ਉਹਦੀ ਮਤ ਬੜੀ ਤੇਜ਼ ਹੈ। ਚਤੁਰ ਚਤੁਰ ਦਾ ਅਰਥ ਸਿਆਣਾ, ਚਾਤੁਰ ਹੈ, ਚਾਤਰਾ ਦਾ ਅਰਥ ਦਾ ਹੁਸ਼ਿਆਰ। ਨਾ ਉਹ ਚੰਚਲ ਏ, ਨਾ ਉਹ ਸਿਆਣਾ ਹੈ, ਨਾ ਉਹ ਸਮਝ ਵਾਲਾ ਹੈ, ਸੂਝਵਾਨ ਵੀ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਇੱਥੋਂ ਤੱਕ ਕਿ ਭਾਗ ਉਦਮ ਲੱਭਦੇ ਗਮਾਇਆ। ਕਈ ਵਾਰੀ ਚੰਗੇ ਭਾਗ ਹੋਣ ਤਾਂ ਬੰਦੇ ਕੋਲ ਕੁਝ ਵੀ ਨਾ ਹੋਵੇ, ਨਾ ਰਾਗ ਹੋਵੇ, ਨਾ ਵਿਦਿਆ ਹੋਵੇ, ਨਾ ਉਸ ਬੰਦੇ ਦੇ ਕੋਲ ਗਲਾ ਸੁਰੀਲਾ ਹੋਵੇ, ਨਾ ਸਿਆਣਾ ਹੋਵੇ, ਤੇ ਚਾਰ ਰੁਪਈਏ ਹੋਣ ਤਾਂ ਲੋਕੀ ਸਭ ਕੁਝ ਉਹਨੂੰ ਬਣਾ ਦਿੰਦੇ ਨੇ।
ओदे वर्गा सियाणा भी कोई नहीं, ओदे वर्गा असीं एक वारी बचन सुनने पढ़ने आ कहावत, जिदे घर दाणे ओदे कमले भी सियाणे। सतगुरु ने बाणी विच क्या कहन लगे, आत सैल नीच घर होए दखणी ओंकार। कहन लगे जे नीच बंदे दे घर भी आ गई ना, आत देख निवै जिस दोए, आत होए ता मुगत सियाणा, जे रुपये ने ता मूर्ख भी सियाणा। सतगुरु कहिंदे ने रुपया भी एक दुनिया दे विच प्रभता दा कारण है, रुपया मूर्ख कोल होवे लोक उहनूं भी सियाणा बना दिंदे। साहिब कहिंदे ने मन लिया जाए, जिहदे कोल रुपया भी नहीं दौलत भी नहीं, सतगुरु कहिंदे ने नच विद्या निदान निगमन, नच गुणज्ञ नाम कीर्तन, नच राग रतन कंठंग, न चंचल चतुर चातर है भाग उदम लभदिंग माया। जिदे कुल मान लो चंगे भागा नाल माया भी ना होवे, पर एदा अर्थ जोगिंदर सिंह जी तलवाड़ा होरां ने कीता, भाई साहब होरां ने कहन लगे जिदे भाग चंगे होण उन्हां माया दा अर्थ कीता दैवी संपदा, उन्हू परमेश्वर दी दात मिल जांदी है। प्रोफेसर साहिब सिंह अर्थ करदे ने प्रकरण अनुसार कि जिदे कुल माया भी ना होवे, पर एक गल चेते रखे नानक साध संग खल पंडित है कुछ भी नहीं, तू गुरु की संगत विच आ जाई ते देखी मेरे दाते दी संगत मूर्खा नू भी महान विद्वान बना देंदी। दाते दी कृपा है जिदे कुल कुछ भी नहीं ओ संगत विच बैठ के नाम जपना शुरू कर दे। मेरे साहिब कहिंदे ने ओ पिंगल पर्वत पार परे खल चक्र बकीता, पिंगला बंदा जिदे कुल लता नहीं ओ पहाड़ ते चढ़ सकदा है, खल चतुर बकीता जेड़ा मूर्ख बंदा ओ चार वेदां दा ज्ञाता बन सकदा है, सियाणा बन सकदा है। अंधमे तर भवन सूझिया, अन्ने बंदे नू तिन्ना भवना दी सूझी हो जांदी है गुर भेत पुनीता, पर जदों कोई गुरु की संगत विच गुरु नू आ मिलदा कुछ भी नहीं। तू संगत विच आ के नाम तां जप, हजूर ने बड़े प्यारे बचन कहे, कहन लगे सुन अंधा कैसे मार्ग पावे, कर गए लो ओढ़ निभावे, कां बुझारत बूझै डोरा, निष्कैया तो समझै भोरा। ए सारियां गल्लां कहियां तेरे पले कुछ भी नहीं, पर संगत भी जुड़ के नाम जपी नाम विच बड़ियां बरकतां। सुन अंधा कैसे मार्ग पावे, एक बंदा अन्ना सुना के किन्ना कोई ना रस्ता दस देवोगी, पर कहिंदे ने अन्ने बंदे नू जे पार करने वाहिगुरु कर गए लेहो ओण निभावे। असी अन्ने आ दाता सुनन नहीं, साडे तां हथ पकड़ के सानू पिछे तुरे तां असी तुर सकने। सुन अंधा कैसे मार्ग पावे, कर गए लेहो ओण निभावे, कां बुझारत बूझै डोरा, डोरा दर से बोला। हुण बोले नू समझ की पैनी है, निस कहिए तो समझै भोरा, जे कहिए रात इशारे नाल ओह कहेगा देने। साहब कहिंदे ने नहीं, कां बिशनपद गावै गुंग, बिशनपदा गुंगा किवें गा सकदा, जतन करे तौ पी सुर भंग, कह पिंगल पर्वत पर भवन नहीं होत कुआ उस गवन। जे कुछ भी नहीं बंदा अन्ना है, बंदा पिंगला है, बंदा लूला, बंदा अज्ञानी है, पर गुरु की संगत विच आके कह करतार करुणा मैं दीन बेनती करे, नानक तुमरी कृपा तरे, जे तेरी कृपा हो जाए दात्या। एहो जे बंदे भी तर सकदे ने हजूर ने, तां ही दसम विच क्या कहन लगे, मूक उचरै शास्त्र खट, गिंग पिरन गिंग पिंग गिरन चढ़ जाए, अंध लखै बदरो सुने, जो काल कृपा कराए, जे तेरी कृपा हो जाए ते दाते सारियां दाता मिल जांदियां। नाम होवे ते गुंगा भी प्रवान, नाम होवे बोला भी मुकते, नाम होवे ता अनपढ़ भी तर जांदा है, ते जे नाम नहीं ता पढ़िया होया भी अनपढ़, नाम नहीं ता अखां वाला भी अन्ने, जे नाम नहीं ता सुन वाला भी बोला। सतगुरु कहिंदे ने उहदे पले कुछ है ही। मैं अर्ज कीती सी दान मांगणे आ ना, मैं कहा सी भरोसा दान, विसा दान, भरोसा दान। अगली गल बड़ी रमज भरी है, कह लगे दान सारी चंगे ने, सिक्खी दान रह दान सारे चंगे ने, पर दाना सिर दान नाम दान, जे नाम नहीं ते उपर वाले दान ने तो चले जाने। नाम है ता सिखिए, नाम है ता रहते, नाम है ता बदे के, नाम है ता यकीन ते भरोसा है। जे नाम नहीं ते साहब कहिंदे ने अत सुंदर कुलीन चतर मुख ज्ञानी धनवंत, सोना भी अतद कुल भी बड़ी चंगी है, ज्ञान दियां गल्लां भी बड़ियां जानदा, पर बाबा जी पर नाम नहीं जपदा। कह लगे जे नाम नहीं जपदा मृतक कही है नानका, जे प्रीत नहीं भगवंत। सतगुरु अखां हैं बड़ियां सोहणियां, साहब कहिंदे ने नहीं अखां काहदियां ने भलिया, अंधे ओ ना आखियां, अंधे ए ना आखियां, जिनमुख लोयन माए अंधे सही नानका जे खसमो कुथे जाए। जे सब कुछ है अंग कैम ने विद्या है ता नाम नहीं। सतगुरु कहिंदे ने मेरे वाहगुरु जे तुसी कृपा करो संगत विच कोई आ जाए ते संगत मूर्ख नूं भी विद्वान पंडित बना देंदी है। क्योंकि जो प्राणी गोबिंद त्यावै पढ़िया अन पढ़िया परम गत पावै। गुरु ग्रंथ साहिब कृपा करो जो असीं कहिंदे आं जीवन विच किणका मात्र कमाण दी सूझ बख्श दे दात्या इनियां बेनतियां प्रवान करिया जी। वाहिगुरु जी का खालसा वाहिगुरु जी की